और नटराज तो निरत प्रगट आउंदा है। निरत नू नटराज तो अलग नहीं कर सकते, संसार नू निरंकार तो अलग नहीं कर सकते, सब उसका निरत है। नाच है, नाचंती गोपी जना, भगत नामदेव जी महाराज भी कहते। ये तो एक नाच हो रहा है, निरत हो रहा है। तो खैर मैं अर्ज करा, दिखाई दे जाता है निरत उस तीजी अख नाल, इन्हां दोआं नाल नहीं। इकबाल तदी कहते ने, दिले भी नाम भी कर खुदा से तलब, कि आंख का नूर दिल का नूर नहीं, अखां दा नूर ओ नूर नहीं कि खुदा दिखाई दे जाए। इत पशुआं कोल भी है, इत पंछियां कोल भी है, दुआ करदा पे तो ए दुआ भी करया कर। और वाकई दुआ कदी खाली नहीं जांदी, खुदा मंजूर करता है दुआ जब दिल से होती है। दिल तो निकली हुई गल खाली नहीं जांदी, ये भी मैं अर्ज कर दें। दिल से जो बात निकलती है असर रखती है, डॉक्टर मोहम्मद इकबाल, दिल से जो बात निकलती है असर रखती है, पर नहीं ताकते परवाज मगर रखती है। भावें पंख कोई नहीं पर उते सत आसमाना तो भी अगे लंघ जाती है अगर दिल चो निकली है। या इंज कह लो, दिल चो निकली है तो दिल तक पहुंचती है, नहीं तो कन्ना तक पहुंचती है। दिल तो निकली है ताई हिरदे नू छुएगी, नहीं तो कन्ना नू छुएगी, वापस आ जाएगी। दिल से जो बात निकलती है असर रखती है, पर नहीं ताकते परवाज मगर रखती है। पर दिल तो ओही गल निकलती है दिल जिस तो प्रभावित है, वरना नहीं। जिस तो मैं प्रभावित नहीं हाँ वो मेरे दिल का हिस्सा नहीं है, मेरी याद का हिस्सा नहीं बन सकता। जिस तो मैं प्रभावित ही नहीं है बार बार भुल जावांगा। लोकी परमात्मा नू याद करते ने पाठ करके, पूजा करके, कीर्तन करके, कथा करके, वाजे वजा के, साज खड़का के, सब कुछ करके। पुत्र नू याद करना है, वाजा वजाण दी लोड़ है। मित्र नू याद करना है, कथा करन दी लोड़ है। परिवार नू याद करना है, धन संपदा नू याद करना है, फिलसफा घोटन दी लोड़ है, लोड़ ही नहीं है। उसका प्रभाव है मन ते, याद आउंदी। बिना वाजिया वजाया धन याद आउंदा, बिना तबलिया खड़काया परिवार याद आउंदा, बिना फिलसफा घोटिया मित्र याद आउंदे ने। घोटदे रहिए फिलसफा, कदक करदे रहिए कथा कहानियां, परमात्मा याद का हिस्सा नहीं बनता, उस तो मन प्रभावित ही नहीं। जिस तो मन प्रभावित है दिल उसनों याद करेगा, और जिसनों दिल याद कर रहा है उदी गल फिर दिल तो निकलेगी। अगर दिल तो निकलेगी तो दिल तक पहुंचेगी। दिल से जो बात निकलती है असर रखती है, पर नहीं ताकते परवाज मगर रखती है। तो मैं फिर अपने नुक्ता निगाते आवा। धन गुरु नानक देव जी महाराज कहते ने, केसर वर्गी काया हो गई, केसर लाण की लोड़ ही नहीं रही। कुंगू की काया, रतना की ललता, जबान रतना की खाण बन गई है। भाव एक एक बोल जिस तो कई रतन कुर्बान किए जा सके, बेशुमार रतन कुर्बान किए जा सके। रतना की ललता अगर वास तन सास, उदे स्वासा दे चंदन दी महक हो जाएगी, तरह तरह दे अतर सेंट उदे स्वासा चाउणगे। तखत पटना साहब में इस दे अर्थ कीते अज तो कोई 22-23 साल पहले, लड़ीवार कथा हुंदी है गुरबाणी दी, उत्थे जपजी साहब तो लेके रागमाला तक चल रहे हैं, जिन्हां दे नाल दास सी पंक्तियां आईयां लड़ीवार कथा दे। तो मैं इन्ना ही आख्या, उन्हां दे कर्मां दे च रब्बी महक आउंदी है, सुगंध आउंदी है। ये अर्थ करके अगे चले गए। संत करतार सिंह जी जिन्होंने पटना साहब की सेवा कराई, हट साहब गुरद्वारा बनाया, बेबे नानकी का स्थान भी उन्होंने बनाया, बेहर साहब की सारी सेवा उन्होंने की। महाराजा रणजीत सिंह तो बाद दोबारा दरबार साहब से सोना भी उन्होंने लवाया और डूंगी बड़ी सांझ से हर साल अलवर भी समागम से पहुंचते रहे। कोई तीन एक साल गुजर गए ने चलाना कर गए, नहीं तो कदी गुरु गोबिंद सिंह जी के गुरपुरब से वो गैराजरी करते ही नहीं सन, तख्त साहब से ही आते सन पटना साहब। खैर मुख्तसर मैं अर्ज करा, वह भी बैठे सन कथा के स्रोतियां। कथा की समाप्ति तो बाद मेरे कमरे च आ गए, कह लगे मस्किन जी मेरा दिल बहुत दुख है। मैं क्यों? अगर वास तन सास तुसी ये कह है, कर्मां दे सुगंध आ गई, महक आ गई। मारव जो थे कि अंग का जिक्र पै कर दिन, रत्ना की ललता जवान रतन हो गई है, काया केसर हो गई है। अगर आवास तन स्वास स्वास क्या है, कर्म नहीं क्या, उथे स्वास पै कहते हैं, श्वासा दे खुशबू आ गई। ये अर्थ मैनू कह लगे या तो थोड़ा मन नहीं मनता कि श्वासा च खुशबू किस तरह हो सकती है। मनुख चाहता है मेरे मुंह चो खुशबू आ गए, बदबू नहीं आनी चाहिए, मनुख चाहता है। और दूजे नु बहुत बुरा लगता है मुंह च बदबू आउंदी। मैनू कहन लगे अगर आवास तन सास, साफ लिखे तन दे चो जो श्वास निकल, मुंह दे जो हवार निकलती है उहदे च खुशबू आउंदी, उस दे च सुगंध आउंदी। मैनू कहन लगे या ते थोड़ा हिरदा इस अर्थ नु मनदा नहीं, या फिर थानू अर्थ आए ने। मैं कि मेरा हिरदा नहीं मनता सी, सीधी गल, मैं कि थोड़े अगों की गलत बयान नहीं करा, श्वासा च मैं किस तरह हो सकती। गालवन मैं ये 80 सन 80-81 की गल है, गालवन 80 की गल। मैनू कहन लगे नहीं, श्वासा दे खुशबू हो जाती है, श्वासा दे। मैं कहा आप कहें होते मन लेंदे, कह लगे नहीं इस तरह नहीं, मैं थानू एक स्थान ते ले जाना है, वो दिखाना है, शायद प्रत्यक्ष प्रमाण नाल तुसी समझो, क्योंकि थां थां कहने तुसी कथा करनी है और कईयां ने सुनना है। हकीकत है, एक सच्चाई है, श्वासां च खुशबू हो जाती है। अगर इत्थे तीजा नेत्र खुल सकते ना दोवां नाल ते दिखाई देंदा नहीं परमात्मा, जिथे तीजी अख हो सकती है ते सारा संसार निरंकार दा रूप दिखाई दे सकता है, श्वासां विच महक हो सकती है। वो मैनू लै गए सन गंज डडवाड़ा, एक छोटा जिहा कस्बा है, कोई 40-50 हजार की आबादी का, और इस कस्बे का जिला है एटा यूपी विच। शायद पता नहीं मैं आपनूं यह घटना सरवण कराई है कि नहीं, क्योंकि भारत के सारे अखबारों च यह खबर छपी सी फ्रंट पेज ते। एक ब्रिटिश अखबार है जो किसी हद तक कम्युनिस्ट मनिया जाता है, करंजिया उसका एडिटर कम्युनिस्ट मनिया जाता है, कहिंदा है यह घटना देख के मैं भी हैरान, और मैनू फ्रंट पेज के उत्ते खबर भी देनी पई है और अपनी तरफों भी कुछ लिखना पे, आर्टिकल भी लिखे उसने पूरा। उत्थे एक है, कोई 70 साल का बाबा गुरुद्वारे रहिंदा सी, छोटा जिहा गुरुद्वारा है, ते गालबन कोई 25-26 घर ने पिछों जिला गुजरात, जेलम दे नेड़े गुजरात जिला सी, पाकिस्तान विच रह गया, उधर दे लो उन्होंने गुरुद्वारा बनाया। एक बाबा उस गुरुद्वारे च रह रहा सी 10-12 साल तो, ना टिकाने का किसी नूं नहीं पता, सारे बाबा जी करके कहंदे सी। तेड़ सिर्फ एक तहमत बनदा सी, ਕੇ ਸਿਰ ਦੇ ਉੱਤੇ ਕੋਈ 2 ਗਜ਼ ਦੀ ਦਸਤਾਰ ਐਵੇਂ ਲਪੇਟ ਲੈਂਦਾ ਸੀ। ਬਦਨ ਨੰਗਾ ਹੀ ਰਹਿੰਦਾ ਸੀ, ਸਰਦੀ ਗਰਮੀ ਹੋਰ ਕੋਈ ਕੱਪੜਾ ਨਹੀਂ ਲੈਂਦਾ ਸੀ। ਡਾਲੀ ਦਾ ਪ੍ਰਸ਼ਾਦਾ ਗੁਰਦੁਆਰੇ ਆਉਂਦਾ ਸੀ। ਅਜੇ ਵੀ ਭਾਰਤ ਵਿੱਚ ਕਈ ਗੁਰਦੁਆਰਿਆਂ 'ਚ ਡਾਲੀ ਦਾ ਪ੍ਰਸ਼ਾਦ ਆਉਂਦਾ, ਘਰੋਂ ਘਰੋਂ ਪ੍ਰਸ਼ਾਦੇ ਆ ਜਾਂਦੇ ਨੇ, ਉਹ ਲੰਗਰ ਚੱਲਦਾ, ਉਹਨੂੰ ਡਾਲੀ ਦਾ ਪ੍ਰਸ਼ਾਦਾ ਕਹਿੰਦੇ। ਅਜੇ ਵੀ ਪਿੰਡਾਂ ਦੇ 'ਚ, ਪੰਜਾਬ ਦੇ ਪਿੰਡਾਂ, ਯੂਪੀ ਦੇ ਪਿੰਡਾਂ ਜਿਹੜੇ ਗੁਰਦੁਆਰੇ ਨੇ, ਲੰਗਰ ਜ਼ਰੂਰ ਚੱਲਦਾ ਪਰ ਡਾਲੀ ਦਾ ਲੰਗਰ ਚੱਲਦਾ। ਉੱਥੇ ਬਣਾਉਣ ਦੀ ਲੋੜ ਨਹੀਂ ਪੈਂਦੀ, ਹਰ ਘਰ 'ਚੋਂ ਥੋੜ੍ਹਾ ਥੋੜ੍ਹਾ ਆ ਜਾਂਦਾ। ਉਹ ਜੋ ਇਕੱਠਾ ਹੁੰਦਾ ਉਹਨੂੰ ਫਿਰ ਵੰਡਦੇ ਨੇ ਮੁਸਾਫਰਾਂ 'ਚ ਜਾਂ ਗੁਰਦੁਆਰਾ ਸਟਾਫ ਜਾਂ ਹੋਰ। ਉਹ ਡਾਲੀ ਦਾ ਪ੍ਰਸ਼ਾਦਾ ਹਰ ਗੁਰਦੁਆਰੇ ਇੱਕ ਟਾਈਮ ਆਉਂਦਾ, ਦੁਪਹਿਰ ਨੂੰ ਰਾਤੀ ਨਹੀਂ, ਬਸ ਇੱਕ ਟਾਈਮ ਉਹ 2 ਪ੍ਰਸ਼ਾਦੇ ਛਕਦਾ ਸੀ ਉਸੇ ਡਾਲੀ ਦੇ ਪ੍ਰਸ਼ਾਦ। ਬਾਕੀ ਕੁਝ ਦੀਆਂ ਕੋਈ ਲੋੜਾਂ ਨਹੀਂ, ਨਾ ਉਸਨੇ ਕਦੀ ਸੰਗਤਾਂ ਦੇ ਸਾਹਮਣੇ ਕੋਈ ਗੱਲ ਕੀਤੀ ਤੇ ਨਾ ਹੀ ਕਦੀ ਸੰਗਤ ਨੇ ਪੁੱਛਣ ਦੀ ਕੋਸ਼ਿਸ਼ ਕੀਤੀ। ਗੁੰਮਨਾਮ ਜਿਹਾ ਰਹਿੰਦਾ ਸੀ, ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਹੈ ਹੀ ਨਹੀਂ। ਆਪਣੀ ਉਪਸਥਿਤੀ, ਆਪਣੀ ਮੌਜੂਦਗੀ ਕਿਸੇ ਪੱਖ ਤੋਂ ਵੀ ਜ਼ਾਹਿਰ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਸੀ ਕਿ ਮੈਂ ਵੀ ਹਾਂ ਇੱਥੇ, ਮੈਂ ਵੀ ਹਾਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਨਹੀਂ ਤਾਂ ਕਰੀਬਨ ਕਰੀਬਨ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਹਰ ਪੱਖੋਂ ਦੱਸਣ ਦੀ, ਮੈਂ ਵੀ ਹਾਂ, ਪਤਾ ਚੱਲੇ ਮੈਂ ਵੀ ਆਇਆ, ਮੈਂ ਵੀ ਹਾਂ। ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੇਰੇ ਵਜੂਦ ਤੋਂ ਮੇਰੀ ਇੱਥੇ ਮਹਿਦੂਦ ਹੋ, ਇੱਥੇ ਹੋਣ ਦਾ ਪਤਾ ਨਾ ਚੱਲੇ, ਉਪਸਥਿਤੀ ਦਾ ਪਤਾ ਨਾ ਚੱਲੇ, ਮੇਰੀ ਮੌਜੂਦਗੀ ਦਾ ਪਤਾ ਨਾ ਚੱਲੇ। ਲੇਕਿਨ ਇੱਕ ਦਿਨ ਉਸਨੇ ਜ਼ਬਾਨ ਖੋਲੀ ਸੰਗਤ ਦੇ ਵਿੱਚ, ਆਖਣ ਲੱਗੇ ਤੁਹਾਡਾ ਬਹੁਤ ਧੰਨਵਾਦ, ਮੈਂ ਕੱਲ੍ਹ ਚਲੇ ਜਾਣਾ। ਸੰਗਤਾਂ ਨੇ ਕਿਹਾ, ਕਿਉਂ, ਕਿਸੇ ਨੇ ਕੁਛ ਕਹਿ ਦਿੱਤਾ, ਕਿਉਂ ਜਾਂਦੇ ਹੋ, ਰਹੋ। ਕਹਿਣ ਲੱਗੇ ਸੱਦਾ ਹੀ ਆ ਗਿਆ ਤੇ ਹੁਣ ਕੀ ਰਹਿਣਾ, ਸੱਦਾ ਹੀ ਆ ਗਿਆ। 2-4 ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਕੁਝ ਮਾੜੀ ਜਿਹੀ ਸਮਝ ਆਈ, ਕਹਿਣ ਲੱਗੇ ਚਲੇ ਜਾਣਾ, ਹਾਂ ਸੰਸਾਰ ਤੋਂ ਹੀ ਚਲੇ ਜਾਣਾ। ਤੇ ਫਿਰ ਸਾਰੇ ਮਿਲ ਕੇ ਕਹਿਣ ਲੱਗੇ, ਮਹਾਰਾਜ ਫਿਰ ਤੁਹਾਡੀ ਦੇਹੀ ਦਾ ਦਾਹ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ। ਭਾਰਤ ਦੇ ਵਿੱਚ ਜਿਨ੍ਹਾਂ ਨੂੰ ਵਿਅੰਗਮ ਜਾਂ ਸੰਤ ਕਹਿੰਦੇ ਨੇ, ਪਾਣੀ ਦੇ ਡੋਬ ਦਿੰਦੇ ਨੇ ਤੇ ਗੰਜ ਡੜਵਾੜੇ ਦੇ ਨੇੜੇ ਗੰਗਾ ਲੰਘਦੀ ਹੈ ਵੀ ਆਖੋ ਤੇ ਉਹਦੇ ਵਿੱਚ ਪ੍ਰਵਾਹ ਕਰਦੇ ਹਾਂ, ਕਿਉਂਕਿ ਬਹੁਤੇ ਸੰਤਾਂ ਦੇ ਸਰੀਰਾਂ ਨੂੰ ਇਸ ਤਰ੍ਹਾਂ ਹੀ ਕਰਦੇ ਨੇ। ਦਾਹ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ, ਹੁਕਮ ਕਰੋ। ਕਹਿਣ ਲੱਗੇ ਨਾ ਦਾਹ ਸੰਸਕਾਰ ਕਰਨਾ ਨਾ ਜਲ ਪ੍ਰਵਾਹ ਕਰਨਾ, ਫਿਰ ਕੀ ਕਰਨਾ? ਅੰਦਰੋਂ ਸੋਚਿਆ ਸ਼ਾਇਦ ਕਹਿੰਦਾ ਹੋਵੇਗਾ ਕਬਰ ਬਣਾਓ। ਕਹਿਣ ਲੱਗਾ ਮੈਂ ਆਪਣਾ ਦਾਹ ਸੰਸਕਾਰ ਆਪ ਕਰਾਂਗਾ। ਪਤਾ ਕਸਬੇ 'ਚ ਚਰਚਾ ਕੀ ਫੈਲ ਗਈ, ਕੱਲ੍ਹ ਖੁਦਕਸ਼ੀ ਕਰੇਗਾ, ਆਤਮ ਹੱਤਿਆ ਕਰੇ। ਕਹਿੰਦਾ ਜੋ ਹੈ ਮੈਂ ਆਪਣਾ ਦਾਹ ਸੰਸਕਾਰ ਆਪ ਕਰਾਂਗਾ। ਤੇ ਪ੍ਰਬੰਧਕਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿਧਰੇ ਗੁਰਦੁਆਰੇ ਨਾ ਕਰੇ, ਚਿਤਾ ਬਣਾ ਕੇ ਤੇ ਆਪ ਹੀ ਆਪਣੇ ਆਪ ਨੂੰ ਜਲਾਵੇ, ਇਹ ਕੰਮ ਕਿਧਰੇ ਗੁਰਦੁਆਰੇ ਨਾ ਹੋ ਜਾਏ। ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਉੱਥੋਂ ਦੀਆਂ ਗੁਰਦੁਆਰਿਆਂ ਦੀਆਂ ਬਹੁਤ ਸਾਰੀਆਂ ਦੀਆਂ ਮਰਿਆਦਾਵਾਂ, ਸਵੇਰੇ ਪਾਠ ਹੁੰਦਾ। ਆਸਾ ਦੀਵਾਰ ਦਾ ਕੀਰਤਨ ਹੋਇਆ, ਮਿਲ ਕੇ ਸੰਗਤਾਂ ਕਰਦੀਆਂ ਸਨ। ਅਰਦਾਸੇ ਤੋਂ ਬਾਅਦ ਸਾਰਿਆਂ ਨੂੰ ਫਤਿਹ ਬੁਲਾ ਕੇ ਨਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ। ਬੰਦਾ ਸਿਰਫ ਤਹਿਮਦ ਸੀ, ਬਦਨ ਸਾਰਾ ਨੰਗਾ, ਨਾਭੀ ਦੇ ਚੋਂ ਅੱਗ ਨਿਕਲੀ ਉਹਦੀ ਨਾਫ ਦੇ ਵਿੱਚੋਂ। ਪੜਿਆ ਤੇ ਮੈਂ ਸੀ ਇਸ ਨੂੰ ਯੋਗਾ ਅਗਨ ਕਹਿੰਦੇ ਨੇ, ਕਬੀਰ ਨੇ ਵੀ ਜ਼ਿਕਰ ਕੀਤਾ, ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੇ ਚੋਟ ਸਦਾਇਆ। ਉੱਤਰਾਖੰਡ ਬਰਫਾਨੀ ਪਹਾੜਾਂ 'ਚ ਜਿਹੜੇ ਯੋਗੀ ਰਹਿੰਦੇ ਸਨ ਤੇ ਦੇਖ ਲੈਂਦੇ ਸਨ, ਅੰਤਿਮ ਸਮਾਂ ਆਇਆ, ਇਸੇ ਹੀ ਅਗਨ ਨਾਲ ਆਪਣਾ ਦਾਹ ਸੰਸਕਾਰ ਕਰਦੇ ਸਨ। ਮੈਂ ਜੋ ਅਰਜ਼ ਕਰ ਰਿਹਾ ਅਤ ਕਥਨੀ ਨਹੀਂ, ਹਜ਼ਾਰਾਂ ਸਾਲ ਪੁਰਾਣੀ ਘਟਨਾ ਵੀ ਨਹੀਂ, ਇਹ ਹੁਣ ਹੀ ਹੋਇਆ, 80-81 ਦੀ ਘਟਨਾ, ਭਾਰਤ ਦੇ ਸਾਰੇ ਪੇਪਰਾਂ ਨੇ ਛਾਪੀ। और फ्रंट पेज ते छापी, तस्वीरां दे नाल छापी। खुदकशी करेगा तो करीबन करीबन सारी संगत भी कठी सी और हिंदू वीर भी आ गए भी, तो किधर खुदकशी करेगा। पुलिस भी पहुंची सी, ये भी मैं अर्ज करा। एक फोटोग्राफर रब दे ने नाल ही उसकी दुकान सी तमाशबीन की तरह, वह भी आ गया। सारिया के सामने करिश्मा उन्होंने लकड़ा कट्ठिया करे तो रोके कोई ना, भी च अग निकली और चारों पासे सुगंध फैल गई, खुशबू अजीबो गरीब खुशबू। और उस अग का प्रकाश भी अजीबो गरीब, यानी चानना इस तरह जिमें दुध का रंग आंदा ना चिट्टा, इस रंग का चानना, दूधिया चानना उस अग्नि ना। सारा शरीर जल गया, राख भी कोई नहीं, सारा शरीर जल गया, थले दा कारपेट नहीं जले। उस तरह ये हुण दी घटना, थोड़े चिर वो खुशबू कोई तीन चार महीने उस अस्थान विच रही है। ते मैनू संत करतार सिंह लै गए, कोई 13-14 दिन हो गए। कहने लगे सूंगो कि कोई सेंट नहीं छिड़किया गया, इतने कोई फुल नहीं है, इतने कोई अतर नहीं छिड़किया गया, आले दुआले कोई अतर फिरोश नहीं है, किसी दुकान ते अतर नहीं बिकता, कोई सेंट नहीं बिकता। ऐ वेख है की है इस हादसे का। मैं अखबार थोड़ा जिहा पढ़िया सी और अपनी तर्क बुद्धि करके पढ़ के भी एक पासे सुट दिता सी, चलो हो गई होनी कोई गल। कहने लगे खुशबू की है, किसी का अतर छिड़के होया नहीं है इत्थे, ये की है। मैं किसी का अतर छिड़के होया भी नहीं है, आले दुआले इस तरह के होर कोई साधन भी नहीं, तो एक फिर रब्बी खेड है। कहने लगे हां, उसके स्वासां जो खुशबू सी, वो पुरुष ही ऐसा सी। कहने लगे मैं आउंदा रहा, उसके कोल मैं बैठदा सी, मैनू सुगंध आउंदी सी, मैनू महक आउंदी सी, कदी उसने सेंट नहीं लाया, कोई अतर नहीं लांदा सी, खुशबू आउंदी सी, महक आउंदी सी। इस संत करतार सिंह ने मैनू दसिया। मैनू कहने लगे कुछ गैबी खेडां जो वरतदियां ने, अजकल दे तार्किक लोगों की तरह इनकार ना करया कर। इनकार करन वाले ने कह दिता है पत्थरां नू पंजा लगदा है, इंज भी कहंदे ने। मैं उस दिन अर्ज कीती सी, एक मनुख ते ओ है बस बारों ही प्रभावित हुंदा है, किसे दा धन वेख्या प्रभावित होया, किसे दा रूप वेख्या प्रभावित होया, किसे ने गाल कढ दित्ती प्रभावित होया, किसे ने उपमा कर दित्ती प्रभावित हो गया, किसी ने जस कर दिता है पैर नहीं जमीन ते टिकदे, किसी ने निंदा कर कीती ढेरी ढाके बैठ गया है, बाहर तो प्रभावित होंदा, किसी नूं संसारी कहंदे ने। दूसरा बाहर तो प्रभावित नहीं आउंदा, कोई गाल कढदा है कढे पे, कोई उपमा करदा है करे, कोई जस करदा है करे, कोई अपजस करदा है करे, कोई गाल कढ़दा है कढ़े, कोई उपमा करदा है करे, नफा हो गया ठीक, नुकसान हो गया ठीक, बाहर तो प्रभावित नहीं है। नुकसान ने उसनु मायूस नहीं करना, नफे ने उसनु हंकारी नहीं बनाना, ये बाहर तो प्रभावित नहीं है। दूसरा, पहला बाहर तो ही प्रभावित है, संसारी है, दूसरा इस तरह की किसी भी घटना तो प्रभावित नहीं है। जस हो गया ठीक, अब जस हो गया ठीक, नफा हो गया ठीक, नुकसान हो गया ठीक, अपने विचले इन्हें कहने निर्लेप, ये निर्लेप हो, ये परिवार विच निर्लेप है, संसार विच निर्लेप है, धन संपदा विच निर्लेप है, पर निर्लेप। तीसरा, हुण ये प्रभावित करन लग पे, हुण ये प्रकृति नूं प्रभावित करदा है, संसार नूं प्रभावित करदा है। सप दा कम है डंग मारना, पर सप गुरु नानक ते छां करदा है। ਫਨੀਅਰ ਨਾਗ ਉਹਦਾ ਤੇ ਕੰਮ ਹੈ ਡੰਗ ਮਾਰਨਾ, ਉਹ ਤੇ ਛਾਂ ਕਰਦਾ। ਪੱਥਰ ਭਾਰੀ ਭਰਕਮ ਉਹਦਾ ਤੇ ਕੰਮ ਸੀ ਚੂਰ ਚੂਰ ਕਰ ਦੇਣਾ, ਪਰ ਗੁਰੂ ਨਾਨਕ ਦਾ ਹੱਥ ਛੂੰਹਦਾ ਹੈ ਉਹ ਮੋਮ ਹੋ ਜਾਂਦਾ। ਹੁਣ ਤੇ ਪੱਥਰ ਪ੍ਰਭਾਵਿਤ ਹੋ ਰਿਹਾ, ਹੁਣ ਤੇ ਸੱਪ ਪ੍ਰਭਾਵਿਤ ਹੋ ਰਹੇ ਨੇ, ਜ਼ਮੀਨ ਪ੍ਰਭਾਵਿਤ ਹੁੰਦੀ ਹੈ, ਆਸਮਾਨ ਪ੍ਰਭਾਵਿਤ ਹੁੰਦਾ, ਹੁਣ ਇਹ ਦੂਜੇ ਨੂੰ ਪ੍ਰਭਾਵਿਤ ਕਰਦਾ, ਪ੍ਰਭਾਵਿਤ ਹੁੰਦਾ ਨਹੀਂ ਹੈ। ਇੱਕ ਤੀਜੀ ਸ਼੍ਰੇਣੀ, ਮੈਨੂੰ ਸੰਤ ਕਰਤਾਰ ਸਿੰਘ ਨੇ ਕਿਹਾ, ਉਹ ਜੋ ਤੀਜੀ ਸ਼੍ਰੇਣੀ ਦੀ ਕਥਾ ਕਰਦਾ ਹੁੰਦਾ ਨਾ ਕਦੀ ਕਦੀ, ਇਹ ਉਹ ਤੀਜੀ ਸ਼੍ਰੇਣੀ ਦਾ ਪੁਰਸ਼ ਇਹ ਦੁਨੀਆਂ ਦੇ ਪ੍ਰਭਾਵ ਹੇਠ ਨਹੀਂ ਜੀਵਿਆ, ਔਰ ਇਹ ਨਿਰਲੇਪਤਾ ਤੋਂ ਵੀ ਅੱਗੇ ਚਲਾ ਗਿਆ ਸੀ। ਕਹਿੰਦੇ ਕਿ ਇਸਦਾ ਮੇਰੇ 'ਤੇ ਇਤਨਾ ਪ੍ਰਭਾਵ ਕਿ ਪਟਨਾ ਸਾਹਿਬ ਜਾਂਦਿਆਂ ਹੋਇਆਂ, ਤਖ਼ਤ ਸਾਹਿਬ ਜਾਂਦਿਆਂ ਮੈਂ ਇੱਥੇ ਰਸਤੇ 'ਚ ਰੁਕ ਕੇ ਜਾਂਦਾ ਸੀ, ਇਹਦੇ ਕੋਲ 2-4 ਘੰਟੇ ਬੈਠ ਕੇ ਜਾਂਦਾ ਸੀ। ਇਸ ਤਰ੍ਹਾਂ ਦਾ ਪੁਰਸ਼ ਸੀ, ਇਸ ਤਰ੍ਹਾਂ ਦੀ ਆਤਮਾ ਸੀ। ਔਰ ਇਸ ਘਟਨਾ ਨੂੰ ਦੇਖਣ ਵਾਸਤੇ ਇੱਕ ਵਿਵਾਦਗ੍ਰਸਤ ਸਾਧੂ ਜਿਸਦੀ ਬੜੀ ਚਰਚਾ ਹੋਈ ਪਿੱਛੇ, ਆਚਾਰੀਆ ਰਜਨੀਸ਼, 16-17 ਦਿਨ ਉੱਥੇ ਬੈਠਾ ਰਿਹਾ ਸੀ। ਉਸ ਖੁਸ਼ਬੂ ਨੇ ਉਸਨੂੰ ਵੀ ਪ੍ਰਭਾਵਿਤ ਕੀਤਾ ਸੀ। ਕਹਿਣ ਲੱਗੇ, ਯੋਗੀ ਸਿੱਧ ਹਿਮਾਲਿਆ ਦੇ ਉੱਤੇ ਕਰਦੇ ਸਨ, ਔਰ ਹੁਣ ਵੀ ਨੇ, ਕਿਧਰੇ ਕਿਧਰੇ ਕਰਦੇ ਨੇ, ਗੁਮਨਾਮ ਹੋ ਜਾਂਦੀ ਹਿਮਾਲਿਆ ਦੀ ਖਬਰ ਥੱਲੇ ਤੱਕ ਆਉਂਦੀ ਨੇ। ਔਰ ਇੱਕ ਸਿੱਖ ਸਾਧੂ ਨੇ ਇੱਥੇ ਕਰ ਦਿਖਾਇਆ, ਐਸਾ ਕੀਤਾ, ਐਸਾ ਉੱਤਮ ਪੁਰਸ਼, ਇਹ ਉਚੇਚਾ ਉਸ ਅਸਥਾਨ ਦੇ ਦਰਸ਼ਨ ਕਰਨ ਆਇਆ ਸੀ, ਔਰ ਆਪਣੀਆਂ ਕਥਾਵਾਂ 'ਚੋਂ ਜ਼ਿਕਰ ਕਰਦਾ ਸੀ, ਜਗ੍ਹਾ ਜਗ੍ਹਾ ਕਥਾ ਕਰਨ ਵਿੱਚ ਇਸ ਜਗ੍ਹਾ ਦਾ ਉਹ ਜ਼ਿਕਰ ਕਰਦਾ ਸੀ। ਗੰਜ ਡਡਵਾੜਾ ਉਸ ਕਸਬੇ ਦਾ ਨਾਂ ਹੈ, ਗੰਜ ਡਡਵਾੜਾ, ਕਾਸਗੰਜ ਅਤੇ ਇਟਾਵੇ ਦੇ ਏਟਾ ਦੇ ਕੋਲ, ਇਟਾਵਾ ਨਹੀਂ ਏਟਾ, ਜ਼ਿਲ੍ਹਾ ਏਟਾ। ਦਿੱਲੀ ਕਲਕੱਤਾ ਜਿਹੜਾ ਹਾਈਵੇ GT ਰੋਡ ਹੈ ਉਸਦੇ ਉੱਤੇ ਪੈਂਦਾ ਹੈ ਇਹ ਰੋਡ, ਹਾਈਵੇ ਇਹ GT, ਏਟਾ ਤੋਂ ਲੰਘ ਕੇ ਜਾਂਦਾ, ਗੰਜ ਡਡਵਾੜੇ ਤੋਂ ਲੰਘ ਕੇ ਜਾਂਦਾ, ਰੇਲਵੇ ਲਾਈਨ ਦੇ ਉੱਤੇ ਗੰਜ ਡਡਵਾੜਾ ਨਹੀਂ ਹੈ, ਪਰ ਇਹ GT ਰੋਡ ਦੇ ਉੱਤੇ ਇਹ ਕਸਬਾ ਹੈ। ਇੱਥੇ ਜੋ ਹੈ ਇਹ ਘਟਨਾ ਘਟੀ। ਫਿਰ ਮੈਨੂੰ ਕੁਛ ਦਿਨ ਉੱਥੇ ਕਥਾ ਕਰਨ ਨੂੰ ਵੀ ਮਿਲਿਆ, ਔਰ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ, ਕਥਾ ਕਰਨ ਦਾ ਮੈਨੂੰ ਉੱਥੇ ਸਵਾਦ ਆਇਆ। ਮੈਨੂੰ ਇੰਝ ਲੱਗਿਆ ਜਿਵੇਂ ਕਥਾ ਬੰਦ ਗਈ ਹੈ। ਫਿਰ ਮੈਨੂੰ ਬਾਬੇ ਬਲਵੰਤ ਸਿੰਘ ਦੇ ਬੋਲ ਯਾਦ ਆਏ, ਕਿਸੇ ਕਿਸੇ ਦਿਨ ਕਥਾ ਹੋ ਜਾਂਦੀ ਹੈ, ਕਿਸੇ ਦਿਨ ਕਰਨੀ ਪੈਂਦੀ ਹੈ, ਜਦ ਕਰਨੀ ਪੈਂਦੀ ਹੈ ਤਾਂ ਖੱਪਣਾ ਹੀ ਪੈਂਦਾ, ਔਰ ਕੁਛ ਨਹੀਂ, ਕੁਛ ਨਹੀਂ। ਔਰ ਫਿਰ ਤਾਂ ਉਹਨਾਂ ਨੇ ਇਤਨਾ ਖੁਲਾਸਾ ਕੀਤਾ, ਕਿਸੇ ਕਿਸੇ ਦਿਨ ਪਾਠ ਹੋ ਜਾਂਦਾ, ਕਿਸੇ ਕਿਸੇ ਦਿਨ ਕਰਨਾ ਪੈਂਦਾ, ਉਹ ਜੋ ਕਰਨਾ ਪੈਂਦਾ ਉਹ ਤਾਂ ਖੱਪਣਾ ਹੀ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕਿਸੇ ਕਿਸੇ ਦਿਨ ਨਿਤਨੇਮ ਹੋ ਜਾਂਦਾ, ਕਿਸੇ ਦਿਨ ਕਰਨਾ ਪੈਂਦਾ, ਉਹ ਜਿਹੜਾ ਕਰਨਾ ਪੈਂਦਾ ਉਹ ਨਿਤਨੇਮ ਖੱਪਣਾ ਹੀ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਉਦੋਂ ਤਾਂ ਗੱਲ ਸਮਝ 'ਚ ਨਹੀਂ ਆਈ ਸੀ, ਉਸ ਦਿਨ ਮੈਨੂੰ ਸਮਝ 'ਚ ਆਈ, ਵਾਕਈ ਕਿਸੇ ਦਿਨ ਹੋ ਜਾਂਦਾ, ਜੋ ਹੋ ਜਾਂਦਾ ਉਸਦੀ ਬਖਸ਼ਿਸ਼ ਹੈ, ਜੋ ਕਰਨਾ ਪੈ ਜਾਂਦਾ ਆਪਣਾ ਖੱਪਣਾ ਹੀ, ਔਰ ਕੁਛ ਵੀ ਨਹੀਂ। ਜੋ ਹੋ ਜਾਂਦਾ ਉਸਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ, ਤੋ ਪ੍ਰਸਾਦ ਹੈ, ਤੇਰੀ ਕਿਰਪਾ ਹੈ, ਤੇਰੀ ਰਹਿਮਤ ਹੈ, ਔਰ ਜੋ ਕਰਨਾ ਪੈਂਦਾ ਹੈ ਖੱਪਣਾ ਹੀ ਹੈ। ਅਤੇ ਕਰਨਾ ਕੀ ਪੈਂਦਾ? ਜਿਸ ਜਿਸ ਕਰਮ ਨਾਲ ਮੇਰਾ ਹੰਕਾਰ ਜੁੜ ਗਿਆ, ਉਹੀ ਉਹੀ ਕਰਮ ਬੇਰਸ ਹੋ ਗਿਆ, ਉਸੇ ਉਸੇ ਕਰਮ ਦੇ ਵਿੱਚ ਬੇਰਸੀ ਪੈਦਾ ਹੋ ਗਈ। ਮੈਨੂੰ ਕੀਤੇ ਹੋਏ ਦਾਨ ਤੋਂ ਖੇੜਾ ਨਹੀਂ ਮਿਲਿਆ, ਉਹਦੇ 'ਚ ਕੁਛ ਨਾ ਕੁਛ ਮੇਰਾ ਹੰਕਾਰ ਹੈ। ਮੈਨੂੰ ਕੀਤੇ ਹੋਏ ਪਾਠ ਤੋਂ ਰਸ ਨਹੀਂ ਆਇਆ, ਉਹਦੇ 'ਚ ਕੁਛ ਨਾ ਕੁਛ ਮੇਰਾ ਹੰਕਾਰ ਹੈ। ਮੈਨੂੰ ਕੀਤੇ ਹੋਏ ਕੀਰਤਨ ਤੋਂ ਸੁਣੇ ਹੋਏ ਕੀਰਤਨ ਦੇ 'ਚ ਰਸ ਨਹੀਂ ਆਇਆ, ਉਹਦੇ 'ਚ ਕੁਛ ਨਾ ਕੁਛ ਮੇਰਾ ਹੰਕਾਰ ਹੈ, ਲਾਜ਼ਮੀ ਹੈ। ਮੈਂ ਪੜ੍ਹ ਰਿਹਾ ਬਾਣੀ, ਮੈਨੂੰ ਕੋਈ ਰਸ ਨਹੀਂ ਆਇਆ, ਇਹਦੇ 'ਚ ਮੇਰਾ ਮੈਂ ਮੌਜੂਦ ਹੈ ਜੇ ਤੂੰ ਨਹੀਂ ਹੈ। ਜਿਸ ਦਿਨ ਮੇਰਾ ਮੈਂ ਨਹੀਂ ਆਉਂਦਾ, ਰਸ ਬਣ ਜਾਂਦਾ। ਇਹ ਵੀ ਮੈਂ ਅਰਜ਼ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਕੇਵਲ ਕਰਮ ਭਰਮ ਸਹਿ ਚੇਨੋ ਧਰਮ ਕਰਮ ਅਨਰਾਗੋ। ਉਹਨਾਂ ਕਰਮਾਂ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹੋ ਜਿਹੜੇ ਕਰਮ ਹੈ ਨਹੀਂ ਭਰਮ। ਦਾਨ ਵੀ ਭਰਮ ਹੋ ਜਾਏਗਾ ਅਗਰ ਅਹੰਕਾਰ ਨਾਲ ਹੈ, ਗਿਆਨ ਵੀ ਭਰਮ ਹੈ ਅਗਰ ਅਹੰਕਾਰ ਹੈ, ਪੂਜਾ ਪਾਠ ਵੀ ਭਰਮ ਹੈ ਅਗਰ ਅਹੰਕਾਰ ਹੈ, सेवा भी भरम ही है अगर अहंकार है। धर्म तो उस दिन है जब अहंकार रुखसत हो, वरना भरम है। गुरु गोविंद सिंह जी महाराज देवाक, केवल कर्म भरम से चीनो, धर्म कर्म अनरागो। धार्मिक कर्म की है जो मैं श्रद्धा नाल कीता है, प्यार नाल कीता है। बस दो मिनट मैं होर लेके समाप्ति करा। संबंध जोड़न वास्ते परिपूर्ण परमात्मा ने मनुख नू प्रीत दिती है, इस तो बिना संबंध नहीं जुड़ता है, रिश्ते नहीं जुड़ते। और ये प्रीत तीन रूप धारण कर जाती है। अपने तो थले दी तरफ जाए तो इनू स्नेह कहते हैं, बच्चों नाल स्नेह आउंदा। अगर प्रीत थले ना जाए तो बच्चे नू गोद च लेना बड़ा औखा हो जाएगा। वो तो बावां पसारदा रह जाएगा, मां पकड़ेगी नहीं। स्नेह ये चाहिए, नहीं तो बच्चे पल भी नहीं सकते, उन्हां दी परवरिश भी नहीं हो सकती। संबंध जुड़ रहे हैं स्नेह करके, प्रीत स्नेह बन गई है। और ये स्नेह पशुआं दे च भी है, बड़े बड़े खूनखार दरिंदियां दे च भी है। भेड़िया है, शेर नहीं है, बगयाड़ है। और इसे तरीके नाल चीत है, दूजियां दा खून पीण वाले, और अपने बच्चे नू सीने नाल ला के रखते, स्नेह है। वरना संबंध नहीं जुड़दा, बच्चे पल भी नहीं सकते, फिर ते शेरां दी नस्ल ही खत्म हो जाए। धन गुरु अमरदास जी महाराज कहिंदे ने, कुर्बान कीता तिसे वेटों जिन मोह मीठा लाया। हे प्रभु, मैं तैथों सदके जाना, ते जे तू मोह दे च इतनी मिठास ना पैदा करदा ते बच्चे पलने सन, किसने पालने सन? बच्चा रोंदा रह जाना सी, मां ने दूध देना ही नहीं सी। बावां पसारदा रह जाना सी, बच्चा प्यो ने चुकना ही नहीं सी। वो बावां पसारदा रह जाए, प्यो चुके ना, वो रोंदा रह जाए ते मां दूध ना देवे, वो जीवेगा किस तरह, परवरिश किस तरह होगी? तो वो प्रीत बन जाती है स्नेह। अगर मनुख स्नेह दे च जी रहा है तो कोई बहुता वड्डी गल नहीं। वो पशुआं च भी है, कीड़े मकोड़ियां च भी है, वो पंछियां च भी है, कुदरती है, प्राकृतिक है, होना चाहिए। प्रीत जद बराबरी दी तरफ जांदी है तो बनदी है प्रेम। दोस्ती दा रिश्ता प्रेम दा रिश्ता है। बराबरी दा उहदे च वड्डा छोटा नहीं है, स्नेह दे च वड्डा छोटा है। बच्चा है, मैं इसका प्यो, ये मेरा छोटा बेरा है, छोटा है स्नेह। और बिना स्नेह तो रिश्ता जुड़ेगा नहीं। प्रीत प्रेम बन जाती है जिथे बराबरी होवे। स्नेह दी ते उपमा नहीं, लेकिन प्रेम दी उपमा भाई गुरदास कर देने, क्योंकि स्नेह ते पशुआं च भी है, प्रेम नहीं है। ये भी मैं अर्ज कर दिया, स्नेह है। और प्रेम दी महिमा गुरु अर्जन देव जी इंज बयान करते हैं, जिनी चाखिया प्रेम रस से तृप्त रहे आगाए। मैं जब पढ़ रहा सी भाई गुरदास जी नूं, ते भाई गुरदास लिखते ने, लैला मजनू आशिकी चौ चक्की जाती, महीवाल नूं सोहणी लै तर दी राती, सस्सी पुन्नू दोस्ती ओ जात को जाती। मैं कह चलो कोई आम शायर लिखे ते गल ठीक है, कोई आम कवि लिखे ना दी गल ते ठीक है, लिखे है बथेरे हैं। भाई गुरदास लिखते ने एक थां ते नहीं, चार पांच जगह, लैला दी महिमा मजनू दा किस्सा, सोनी दी उपमा महमाल दी उपमा, सस्सी दी गल पुन्नू दी गल, हीर दी गल ते रांझे दी गल। और भाई गुरदास उना दी बाणी और कवित सवैया च, और वख वख ढंग नाल बयान कर देने। लैला दी दरगाह दा कुत्ता मजनू देख लुबाण, इतना प्रेम है कि लैला दे घरों भी कोई आ जाए उस नाल भी प्रेम। एक कुत्ता है लैला दे घर रोज जांदा है, लैला उसनू रोटी पा देंदी है, और कुत्ता कोई खास नहीं है, कमजोर है, लागर है, बीमार है। तरस खा के लैला उसनों रोटी पा दें दी है और उस कुत्ते नो मजनू चुक लेंदा है, उदे पैरी भी पैंदा है। एक सूफी संत नो भी लिखना पे इस बारे, ये भी मैं अर्ज कर लिया। वो सूफी कहिंदा है, पै सगे बो सीधा मजनू हल्के गोयद ईचे सूद। वो सीधा कुत्ता है, बीमार कुत्ता है, मजनू उसनों मत्था टेकदा, कुत्ते नो मत्था टेकदा। गुरु नाल प्यार हो जाए तो गुरु दे रस्ते ते जड़े चल देन उना नाल भी प्यार हो जाए। गुरु नाल प्यार हो जाए तो गुरु दी निशानियां नाल भी प्यार हो जाता, फिर कड़ा भी प्यारा लगता, केस भी प्यारे लगते, कृपान भी प्यारी लगती है। गुरु नाल जो प्यार है उसकी हर चीज चंगी लगती है, फिर किंतु परंतु वास्ते थां नहीं आती प्रेम की दुनिया। ये भी मैं अर्ज कर दें। कुत्ता कुत्ते दे पैरी पैंदा है, पै सगे बहु सीधा है मजनू हल्के गोयद ईचे सू। दुनिया पुछदी है की कर रहे हैं, ये तो कुत्ता है और वह भी बीमार। पता है मजनू की कहता है, ई सगे दर कुए लैला गाहे गाहे रफ्ता बोध। मैं ऐसा बदकिस्मत हाँ, मेरे पैर लैला दे घर तक नहीं जा सकते, रोकां सन रुकावटां सन, ये पहुंच जाता है। इहदे पैरां दी पहुंच है, जिहदे पैरां दी पहुंच लैला दे घर तक है, मेरा सिर उसके कदमां ते झुके। जिस पुरुष दी पैरां दी पहुंच गुरु दे घर तक होवे, परमात्मा दे घर तक होवे, जो दी से गुर सिखड़ा तिस न्यो न्यो लागो पाए जी। हालात तो यह हो जाते, जिस नाल प्यार है उसके हर वस्तु नाल हर अंग नाल प्यार पै जाता है। बराबरी जिथे है प्रीत बराबरी दे तल ते आ जाए तो प्रेम बन जाती है। मैं आपकी ग्याथली अर्ज करा, नंद लाल भी अछूते नहीं रहे इस तों। उन्हां दे कोल एक ऐसा शायर आया, कहण लगा मैं अपनी लिखत सुनानी है, लिखिया ने मैं कोई नजमा। कि शायर नू शायर तो दाद मिले उन्हू रूहानी खुशी होंदी है, दूजे भावे सिरे ला के सुनते रहन उन्हू रूहानी खुशी नहीं होगी। ये भी मैं अर्ज कर देना। कोई संगीतकार जब संगीत की धुन अलापे तो कोई चोटी का संगीतकार उसनू दाद देवे, यकीन जाणो उसनू रूहानी खुशी मिलेगी, दूजिया के रास्ते सिरे लाने नाल कुछ भी नहीं होगा, उन्हू प्रसन्नता नहीं होगी। ये भी मैं अर्ज कर देना, क्योंकि उसनू तो पता ही नहीं ठीक है रस च सिर ते हिला रहा है। मैं देखना कई गुरुद्वार च कहने जी राग च कीर्तन करो, राग की कोई समझ भी कोई नहीं, कहते राग च कीर्तन करो, पर जे पुछो बिलावल च केड़ियां सुरां लगदियां, किन्नियां तीबर ने किन्नियां कोमल ने, कुछ भी पता नहीं, कोई ज्ञान नहीं। राग सुनना है जी, साधारण रीत ना करो, साधारण तो साधारण रीत दे च भी राग है। यह भी मैं अर्ज कर दिया, सत सुरां दे जो गाया जा रहा है राग किसी किसी राग नालों संबंधित है, पर खैर एवें विचकार गल आ गई है। शायर शायर नूं सुना के प्रसन्न होंदा है, कहण लगा नंद लाल जी तुसी महान शायर और गुरु गोबिंद सिंह की प्रसन्नता दे पात्र, मैं लिखे तुहानूं सुनाणा है। भाई साहब कहिंदे अच्छा सुना, की लिखिया? कहिंदा लैला मजनू का किस्सा लिखिया, तुहानूं सुनाणा है। और सिर्फ एक एक सफा सुनाना है, दो दो नजमा, दो नजमा लैला दे संबंध, दो नजमा मजनू दे संबंध। भाई साहब कहने ठीक है सुन दे, सुना। हालांकि ग्रंथ बहुत वड्डा सी, पहले उन्हें दो नजमा मजनू दियां सुनाइया, भाई साहब की समाधि लग गई, जुड़ गए। ते फिर वो शायर कहिंदा भाई जी हुण मैं थानू लैला दी गल सुना लगा। और लैला दी गल उसने की सुनानी सी, भाई साहब बोल पे उठे, भाई साहब दे अंदरों नजम निकली है और दीवाने गोया दिच दर्ज है। भाई नंद लाल कहिंदे ने मगो अज हाले लैली, लैला दी गल हुण मैनू ना सुना, मैं नहीं सुननी। मगो अज हाले लैली बादले शौरी दा ए गोया کہ شرائے قصہ ہے مجنوں مرا دیوانہ میں ساز. تو مینو مجنوں دا قصہ سنایا میں اپنے ہوش گوا بیٹھا، جی تم لیلا دی گل سنائی میں اپنی جان گوا بیٹھا، میرے پران جاندے رہن گے، نہ سنا میں نہیں سن سکتا. کمال دی گل، مجنوں دی گل سن کے کوئی اپنی سرت کھو دے وے تے گرو نال جڑ جاوے، اپنے ہوش و واش کھو دے وے تے گرو دی گل سن کے بھی اندر جذبے نہ امڑن. مجنوں دی گل سنے کوئی تے رب نال جڑ جائے، رب دی گل سن کے بھی کوئی رب نال نہ جڑے، اوستھا دا بھید. اور کی مگو از حال لیلی بادل شوریدہ ہے گویا، کہ شرائے قصہ ہے مجنوں مرا دیوانہ میں سازت. میں تے مجنوں دا قصہ سن کے پاگل ہو گیا، اپنے ہوش گوا بیٹھا. ہن تو لیلا دا قصہ سنایا کہ جان نہیں رہنی، خاموش ہو جا، بس بہت ہو گیا. تو مینو بہت سنایا، کتنی ہی میری تاب سی، کتنی ہی میری جو ہے سمرتھا سی. یہ ہے ایک پیار دی دنیا، عشق دی دنیا. اسنو عشق حقیقی بھی کہہ دیندے نے، عشق مزاجی بھی کہہ دیندے نے. عشق حقیقی پرماتما نال، ایشور دے نال ایک رشتہ پریم دا، یہ برابری ہو جاندی ہے. یہ بھی میں عرض کر دینا، میراں برابری دے رہی ہے، بہت سارے صوفی برابری دے رہے ہیں. کدرے کدرے جی سکھ نہ گرو نو برابری دے وے آکھے نہیں تو وڈا ہے، پھر بھی گرو سکھ نو برابری دے دیں. تو میرا ہی روپ ہے، اسی ایک میک، کوئی فرق نہیں. پریت اپنے تو اچھے دی طرف چلائی ہے، دل دماغ منے نہیں، تو مہان ہے. تو پریت شردا بن جاتی ہے، شردا جوڑ دیے، پریم جوڑ دا ہے، سنے جوڑ دا ہے. پریم نال کیتا کرم، سنے نال کیتا کرم، شردا نال کرم رس بنا دے. سنے نال دودھ پلایا جا رہا ہے بچے نو، یقین جانو ایک رس ہے، مجبوری چ پلایا جا رہا ہے. آیا بھی پلا سکتی ہے، وہ بھی کھڑا سکتی ہے بچے. اور سنے دی ماری ہوئی ماں بھی بچے نال کھیڈ رہی ہے تے کھڑا رہی ہے، مجبوری دی ماری ہوئی آیا بھی کھڑا رہی ہے تے کھیڈ رہی ہے، کہ دوہاں نوں ایک آکھ ہو گئے کتھا ہی نہیں. سنے نے کرم دے رس پیدا کر دیتا ہے، پریم مہا رس پیدا کر دیتا ہے، شردا او رس جو بیان تو بھی پرے. دال بنائیے، سبزی بنائیے، اور کئی دالاں بنائیاں، کئی سبزیاں بنائیاں نے، نمک ایک دچ بھی نہیں پایا، سب بے رس. ساریاں سبزیاں بے رس، ساریاں ہی دالاں بے رس، ایک نمک تو بنا. کھیر بنائی ہے، سیویاں بنائیاں نا، اور کافی پکوان بنائے نے، صرف شکر نہیں پائی، سب بے رس. دان پریم تو بنا بے رس ہے، گیان شردا تو بنا بے رس ہے، سیوا پریم تو بنا پھکی ہے، کچھ بھی کرم دھارمک پریم تو بنا سارے بے رس ہے. اے بھی میں عرض کر دیں، چلو خالی کھنڈ بھی منہ چپا لئیے مٹھاس آ جاتا ہے، نہیں سیویاں تے نہ سی، نہیں کھیر تے نہ سی، کلا پریم بھی آنند بنا دینا. جنی چاکھیا پریم رس سے تپت ہے آگائے. اور دھن گرو گوبند سنگھ جی مہاراج نے تے اعلانیاں کہہ دیتا، ساچ کہوں سن لے ہو سوے، جن پریم کیو تن ہی پرب پایو. ایک سویہ پادشاہ دا بڑا قیمتی ہے، روبت ریج پرے گرودیو تو موے کو روبت گرام کی ناری. رو رہا ہے اپنی ہی کوئی لوڑا لے کے، اپنی ہی کامناوا لے کے روندا گرو دے اگوں پہ ہے، پر روندا پہ ہے اپنی غرض نو مکھ رکھ کے، گرو دی کوئی چاہت نہیں. ستگرو کہندے نے اس طرح دے رونے دے تے رب ریج پوے تو موے کو روت گرام کی لوکی، مردیاں نوں وی تے روندے ہی نہیں. اڑکی روت ریج پرے گرو دیو تو موے کو روت گرام کی ناری. ਕੀਰਤਨ ਤੇ ਜੋ ਰੀਝ ਪਰੇ ਤਾਂ ਕੀਰ ਕਪੋਤ ਪੁਕਾਰ ਉਚਾਰੀ। ਇਹ ਕਬੂਤਰਾਂ ਕੀਰਤਨ ਕਰਦੀਆਂ ਪਈਆਂ ਨੇ, ਕੋਇਲਾਂ ਕਰਦੀਆਂ ਪਈਆਂ ਨੇ, ਬੁਲਬੁਲਾਂ ਚਹਿ ਚਹਾ ਰਹੀਆਂ, ਨਗਮੇ ਗਾ ਰਹੀਆਂ। ਗੁਸਤਾਖੀ ਮਾਫ, ਬੇਰਸੀਆਂ ਨੇ ਸੇਵੀਆਂ, ਇਹ ਖੀਰ ਵੀ ਅਗਰ ਸ਼ੱਕਰ ਨਹੀਂ ਹੈ। ਸਾਰੀਆਂ ਸਬਜ਼ੀਆਂ ਬੇਰਸੀਆਂ ਨੇ, ਸਾਰੀਆਂ ਦਾਲਾਂ ਬੇਰਸੀਆਂ ਨੇ, ਅਗਰ ਨਮਕ ਨਹੀਂ ਹੈ। ਪ੍ਰੇਮ ਤੋਂ ਬਿਨਾਂ ਕੀਰਤਨ, ਪ੍ਰੇਮ ਤੋਂ ਬਿਨਾਂ ਕਥਾ, ਪ੍ਰੇਮ ਤੋਂ ਬਿਨਾਂ ਪਾਠ, ਪ੍ਰੇਮ ਤੋਂ ਬਿਨਾਂ ਮੱਥਾ ਟੇਕਣਾ, ਪ੍ਰੇਮ ਤੋਂ ਬਿਨਾਂ ਸੇਵਾ, ਪ੍ਰੇਮ ਤੋਂ ਬਿਨਾਂ ਗਿਆਨ, ਪ੍ਰੇਮ ਤੋਂ ਬਿਨਾਂ ਦਾਨ, ਸਭ ਫਿੱਕਾ, ਕੁਛ ਵੀ ਨਹੀਂ। ਇਸ ਵਾਸਤੇ ਲੋਕ ਥੱਕ ਜਾਂਦੇ ਨੇ, ਬੜਾ ਦਾਨ ਕੀਤਾ ਕੁਛ ਵੀ ਨਹੀਂ, ਬੜਾ ਗਿਆਨ ਇਕੱਠਾ ਕੀਤਾ ਕੁਛ ਵੀ ਨਹੀਂ। ਰੋਵਤ ਰੀਜ ਪਰੇ ਗੁਰਦੇਵ ਤੋਂ ਮੂਏ ਕੋ ਰੋਵਤ ਗ੍ਰਾਮ ਕੇ ਨਾਰੀ। ਕੀਰਤਨ ਤੇ ਜੋ ਰੀਜ ਪਰੇ ਤਾਂ ਕੀਰ ਕਪੋਤ ਪੁਕਾਰ ਉਚਾਰੀ। ਨਾਵੇ ਦਾਦਰ ਮੋਨ ਸੋ ਬਿਛਹਿ ਬਾਨਰ ਬੰਦਰ ਬਾਸ ਬਨਾਰੀ। ਮੇਂਢਕ ਹਰ ਵਕਤ ਗੰਗਾ ਚ ਨਾਰੇ ਹੈ, ਸਾਰੇ ਦਰਖਤ ਮੋਨੀ ਜੀ ਮਹਾਰਾਜ ਨੇ ਚੁੱਪ ਨੇ ਮੌਨ ਧਾਰਨ ਕੀਤਾ ਹੋਇਆ, ਇਹਦੇ ਨਾਲ ਹੀ ਰੱਬ ਮਿਲਦਾ। ਮੋਨੀ ਜੀ ਮਹਾਰਾਜ ਨੇ, ਸਾਰੇ ਦਰਖਤ ਮੋਨੀ ਜੀ ਮਹਾਰਾਜ। ਬਾਨਰ ਬੰਦਸ ਬਾਸ ਬਨਾਰੀ, ਸਾਰੇ ਬੰਦਰ ਵਿਚਾਰੇ ਜੰਗਲਾਂ ਚ ਹੀ ਰਹਿੰਦੇ ਨੇ, ਜੇ ਜੰਗਲ ਵਿਚ ਰਹਿਣ ਨਾਲ ਮਿਲੇ। ਨਾਵੇ ਦਾਦਰ ਮੌਨ ਸੋ ਬ੍ਰਿਛ ਹੈ ਬਾਨਰ ਬੰਦਰ ਬਾਸ ਬਨਾਰੀ। ਪ੍ਰੀਤ ਕੀ ਰੀਤ ਕੀ ਲੇਸ ਬਿਨਾਂ ਸਿੱਖ ਪੰਡਤ ਗਾਵਤ ਜਾਵਤ ਹਾਰੀ। ਬਿਨਾਂ ਪ੍ਰੇਮ ਦੇ ਲੇਸ ਤੋਂ, ਬਿਨਾਂ ਪ੍ਰੇਮ ਤੋਂ ਇਹ ਸਾਰੇ ਕਰਮ ਫਿੱਕੇ, ਕੁਛ ਵੀ ਨਹੀਂ। ਪਿਆਰੇ ਇਨ ਬਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਹਿਰਦਾ ਜਿਸ ਨੂੰ ਬਾਰ ਬਾਰ ਯਾਦ ਕਰੇ ਤੇ ਮਨ ਜਿਸ ਤੋਂ ਪ੍ਰਭਾਵਿਤ ਹੈ, ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ। ਔਰ ਪ੍ਰੇਮ ਹਰ ਕਰਮ ਦੇ ਚ ਰਸ ਬਣਾ ਦਿੰਦਾ, ਮੱਥਾ ਟੇਕਣਾ ਵੀ ਰਸ ਹੋ ਜਾਂਦਾ, ਪਾਠ ਕਰਨਾ ਵੀ ਰਸ ਹੋ ਜਾਂਦਾ, ਗੁਰਦੁਆਰੇ ਆਉਣਾ ਵੀ ਆਨੰਦ ਹੋ ਜਾਂਦਾ, ਸੇਵਾ ਕਰਨੀ ਵੀ ਰਸ ਹੋ ਜਾਂਦਾ, ਸੰਗਤਾਂ ਦੇ ਦਰਸ਼ਨ ਵੀ ਰਸ ਹੋ ਜਾਂਦਾ, ਗੁਰੂ ਕੋਲ ਬੈਠਣਾ ਵੀ ਆਨੰਦ ਹੋ ਜਾਂਦਾ, ਗੁਰਦੁਆਰੇ ਆਉਣਾ ਵੀ ਆਨੰਦ ਹੋ ਜਾਂਦਾ। ਹਰ ਕਰਮ ਦੇ ਚ ਰਸ ਹੀ ਰਸ ਪੈਦਾ ਹੋ ਜਾਂਦਾ। ਸਤਿਗੁਰ ਰਹਿਮਤ ਕਰਨ, ਇਹ ਜੋ ਸਮਾਗਮ ਗੁਰਮੁਖ ਪਰਿਵਾਰ ਨੇ ਆਪਣੇ ਘਰ ਰਚਿਆ, ਕਥਾ ਕੀਰਤਨ ਦੇ ਔਰ ਸੇਵਾ ਦੇ ਜੋ ਪ੍ਰਵਾਹ ਚਲੇ ਨੇ, ਸਤਿਗੁਰ ਇਸ ਦੇ ਚ ਰਸ ਪੈਦਾ ਕਰਨ, ਤੁਹਾਡੇ ਸੁਣਨ ਦੇ ਚ ਰਸ ਪੈਦਾ ਕਰਨ, ਉਹਨਾਂ ਦੇ ਉਦਮ ਦੇ ਚ ਰਸ ਪੈਦਾ ਕਰਨ, ਤਾਂ ਕਿ ਜਗਤ ਤੇ ਆਇਆ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਦਾਸ ਨੇ 11:30 ਗੁਰਦੁਆਰਾ ਬ੍ਰਿਜ ਵਾਟਰ ਦੇ ਚ ਹਾਜ਼ਰੀ ਭਰਨੀ, ਇਸ ਵਾਸਤੇ ਦਾਸ ਜਾਵੇਗਾ, ਕਿਉਂਕਿ ਅਜੇ ਗਿਆਨੀ ਮਨਜੀਤ ਸਿੰਘ ਉਹਨਾਂ ਨੇ ਅੱਛਾ, ਹੁਣ ਸਮਾਪਤੀ ਹੋਵੇਗੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਦਾਸ ਨੇ ਬ੍ਰਿਜ ਵਾਟਰ ਹਾਜ਼ਰੀ ਭਰ ਕੇ 2 ਦਿਨ ਲਈ ਫਿਡਲਫੀਆ ਜਾਣਾ, ਅੱਜ ਰਾਤ ਤੇ ਕੱਲ੍ਹ, ਤੇ ਫਿਰ ਦਾਸ ਵਾਪਸ ਜਾ ਰਿਹਾ, ਇੰਗਲੈਂਡ ਹੁੰਦਿਆਂ ਹੋਇਆ ਇੰਡੀਆ ਵਾਪਸ ਜਾ ਰਿਹਾ। 2-2.5 ਹਫ਼ਤਿਆਂ ਦਾ ਪ੍ਰੋਗਰਾਮ ਦਾਸ ਦਾ ਇੰਗਲੈਂਡ ਦੇ ਚ ਹੈ, ਤੇ ਫਿਰ ਵਾਪਸ ਜੋ ਹੈ ਦਾਸ ਪਹੁੰਚ ਰਿਹਾ ਇੰਡੀਆ। ਬਾਕੀ 8-9 ਮਹੀਨੇ ਦਾਸ ਉੱਥੇ ਹੁੰਦਾ, ਗਰਮੀਆਂ ਦੇ ਜਦ ਦਿਨ ਆਉਂਦੇ ਨੇ, ਕੋਈ ਸਰੀਰ ਵੀ ਮੇਰਾ ਐਸਾ, ਔਰ ਬਾਹਰ ਦੀਆਂ ਸੰਗਤਾਂ ਵੀ ਪਿਆਰ ਕਰਦੀਆਂ ਨੇ। 3-3.5 ਮਹੀਨੇ ਲਈ ਦਾਸ ਬਾਹਰ ਆ ਜਾਂਦਾ, ਮਈ ਜੂਨ ਜੁਲਾਈ ਜਾਂ ਕਈ ਦਫ਼ਾ ਅਗਸਤ ਤੱਕ ਪੂਰਾ, ਜਾਂ ਜੂਨ ਨਿਕਲਦਿਆਂ ਕਈ ਦਫ਼ਾ ਤੋਂ ਸਤੰਬਰ ਤੱਕ ਵਾਪਸ ਪਹੁੰਚ ਜਾਈਦਾ। 8-1 ਮਹੀਨੇ ਦਾਸ ਭਾਰਤ ਦੀ ਸੇਵਾ ਕਰਦਾ ਰਹਿੰਦਾ, ਬਾਕੀ ਬਾਹਰ ਦੀਆਂ ਸੰਗਤਾਂ ਫਿਰ ਸਤਿਗੁਰ ਨੇ ਨਦੀ ਨਾਲ ਸੰਜੋਗੀ ਮੇਲੇ ਕਰਾਏ। ਅਗਲੇ ਸਾਲ ਜ਼ਿੰਦਗੀ ਰਹੀ ਆਪ ਦੇ ਦਰਸ਼ਨ ਕਰਾਂਗੇ। ਵਾਰ ਵਾਰ ਸਾਰਿਆਂ ਦਾ ਧੰਨਵਾਦ, ਤੇ ਹੋ ਗਈਆਂ ਭੁੱਲ ਚੁੱਕਾਂ ਲਈ ਸ਼ਮਾ ਦੀ ਯਾਚਨਾ, ਕਿਉਂਕਿ ਹੁਕਮ ਹੋਇਆ ਸੀ ਗਿਆਨੀ ਅਮਰਜੀਤ ਸਿੰਘ ਉਹਨਾਂ ਨੇ ਵੀ ਕਥਾ ਕਰਨੀ ਹੈ, ਪਰ ਉਹ ਹੁਣ ਅਰਦਾਸ ਕਰਨਗੇ, ਤੇ ਆਨੰਦ ਸਾਹਿਬ ਦਾ ਪਾਠ ਗਿਆਨੀ ਹਰਨਾਮ ਸਿੰਘ ਜੀ ਚਾਕਰ ਕਰਦੇ ਨੇ। ਇਸ ਤੋਂ ਬਾਅਦ ਅਰਦਾਸ ਗਿਆਨੀ ਅੱਛਾ ਬੱਚੇ ਆਨੰਦ ਸਾਹਿਬ ਦਾ ਪਾਠ ਪੜ੍ਹ ਕੇ, ਕਿਉਂਕਿ ਦਾਸ ਨੇ 11:30 ਹਾਜ਼ਰੀ ਭਰਨੀ, ਇਸ ਵਾਸਤੇ ਥੋੜ੍ਹੀ ਜਿਹੀ ਜਲਦੀ ਆਪਕੋ ਸ਼ਮਾ ਦੀ ਯਾਚਨਾ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।